ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀ ਜੈ ਡਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਜੋ ਸਿਰ ਸਾਈ ਨਾਨਿਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅੰਮ੍ਰਿਤ ਵੇਲੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਨਮਸਕਾਰ ਕਰਕੇ ਆਪਣਾ ਜੀਵਨ ਭਾਗਸ਼ਾਲੀ ਬਣਾਇਆ ਹੈ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਆਰੰਭ ਕੀਤੀ ਗਈ ਇਸ ਵਿਚਾਰ ਅੰਦਰ ਅੱਜ ਜੋ ਦੂਜਾ ਸਲੋਕ ਆਪ ਜੀ ਨੇ ਸਰਵਨ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 99 ਉੱਪਰ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਇਹ ਸਲੋਕ ਸੁਭਾਏਮਾਨ ਹੈ। ਇਸ ਪਾਵਨ ਪਵਿੱਤਰ ਬਾਣੀ ਅੰਦਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਜਿਹੜਾ ਸੀਸ ਜਿਹੜਾ ਸਿਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਝੁਕਦਾ ਨਹੀਂ ਉਹ ਵਿਅਰਥ ਹੈ, ਨਿਕੰਮਾ ਹੈ, ਕਿਸੇ ਕੰਮ ਦਾ ਨਹੀਂ। ਉਸ ਨੂੰ ਡਰ ਦੇਣਾ ਚਾਹੀਦਾ, ਉਸ ਨੂੰ ਸੁੱਟ ਦੇਣਾ ਚਾਹੀਦਾ ਹੈ। ਔਰ ਅਗਲੇ ਬਚਨ ਕਹੇ ਕਿ ਜਿਸ ਸਰੀਰ ਅੰਦਰ ਆਪਣੇ ਪਰਮਾਤਮਾ ਦਾ ਪਿਆਰ ਬਿਰਹਾ ਨਹੀਂ ਪੈਦਾ ਹੋਇਆ ਉਹ ਸਰੀਰ ਵੀ ਕਿਸੇ ਕੰਮ ਦਾ ਨਹੀਂ, ਉਸ ਸਰੀਰ ਨੂੰ ਅਗਨ ਵਿੱਚ ਸਾੜ ਦੇਣਾ ਚਾਹੀਦਾ ਹੈ। ਇਹ ਇਸ ਸ਼ਬਦ ਦੇ ਅਖਰੀ ਭਾਵ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਜਿਹੜਾ ਕੱਲ ਸਲੋਕ ਆਪਾਂ ਪਿਛਲਾ ਵਿਚਾਰਿਆ ਸੀ ਉਸ ਵਿੱਚ ਸਤਿਗੁਰਾਂ ਨੇ ਕਿਹਾ ਸੀ ਕਿ ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਛ ਹੈ ਜੀਵਣਾ। ਜਦੋਂ ਕੋਈ ਗੁਰਮੁਖ ਆਪਣੇ ਜੀਵਨ ਨੂੰ ਗੁਰੂ ਕੇ ਸ਼ਬਦ ਅੰਦਰ ਜੋੜਦਾ ਹੈ ਤੇ ਸ਼ਬਦ ਦਾ ਅਭਿਆਸ ਉਹਦੇ ਮਨ ਦੀਆਂ ਅੰਦਰਲੀਆਂ ਵਾਸ਼ਨਾਵਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਜਾਂ ਇਸ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਸ਼ਬਦ ਜੀਵਨ ਦੀਆਂ ਸ਼ਕਤੀਆਂ ਜਿਹੜੀਆਂ ਸਾਡੀਆਂ ਅਜਾਈ ਵਹਿ ਰਹੀਆਂ ਨੇ ਪੰਜ ਵਿਕਾਰਾਂ ਵਿੱਚ, ਉਹਨਾਂ ਸ਼ਕਤੀਆਂ ਨੂੰ ਅੰਦਰ ਰੋਕਣਾ ਸ਼ੁਰੂ ਕਰ ਦਿੰਦਾ ਹੈ। ਜੀਵਨ ਇੱਕ ਸ਼ਕਤੀ ਹੈ ਤੇ ਗੁਰੂ ਅੰਗਦ ਦੇਵ ਜੀ ਨੇ ਕਿਹਾ ਸ਼ਬਦ ਨਾਲ ਜੁੜ, ਸ਼ਬਦ ਨਾਲ ਜੁੜੇਗਾ ਤੇ ਇੰਨਾ ਕੀਮਤੀ ਜੀਵਨ ਜਿਹਦਾ ਮੁੱਲ ਕੋਈ ਨਹੀਂ, ਜਿਸ ਨੂੰ ਮਾਇਆ ਦੇ ਕੇ ਖਰੀਦਿਆ ਨਹੀਂ ਜਾ ਸਕਦਾ, ਤੂੰ ਅਜਾਈ ਗਵਾ ਰਹੇ ਤਾਂ ਉਹ ਸ਼ਬਦ ਤੇਰੇ ਜੀਵਨ ਦੀ ਸ਼ਕਤੀ ਨੂੰ ਸੰਜਮ ਵਿੱਚ ਲੈ ਕੇ ਆਏਗਾ, ਅੰਦਰ ਰੋਕਣਾ ਸ਼ੁਰੂ ਕਰ ਦੇਗਾ। ਹੁਣ ਜਿੰਨਾ ਚਿਰ ਸਾਡੀ ਸ਼ਕਤੀ ਵਿਕਾਰਾਂ ਵਿੱਚ ਵਹੀ ਜਾਂਦੀ ਏ ਉਤਨਾ ਚਿਰ ਕੋਈ ਸੰਭਾਵਨਾ ਨਹੀਂ ਕਿ ਪਰਮਾਤਮਾ ਦਾ ਬਿਰਹਾ ਤੇ ਪਿਆਰ ਸਾਡੇ ਮਨ ਵਿੱਚ ਪੈਦਾ ਹੋ ਸਕੇ, ਕਿਉਂਕਿ ਪ੍ਰੇਮ ਇੱਕ ਬੜੀ ਵੱਡੀ ਸ਼ਕਤੀ ਹੈ, ਤਾਕਤ ਹੈ, ਤੇ ਤਾਕਤ ਤਾਂ ਬਣੇਗੀ ਜੇ ਜੀਵਨ ਦੀ ਸ਼ਕਤੀ ਸਾਡੇ ਅੰਦਰ ਰੁਕ ਜਾਏਗੀ। ਜਦੋਂ ਸ਼ਬਦ ਦੀ ਕਲਾ ਵਰਤੀ ਜੀਵਨ ਵਿੱਚ, ਗੁਰੂ ਕੇ ਹੁਕਮ ਤੇ ਜੀਵਨ ਗੁਜ਼ਾਰਿਆ, ਗੁਰੂ ਕੇ ਸ਼ਬਦ ਨੂੰ ਜਪਿਆ, ਕਮਾਈ ਕੀਤੀ, ਤਾਂ ਸ਼ਬਦ ਨੇ ਅੰਦਰ ਸ਼ਕਤੀ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਇਹ ਸ਼ਕਤੀ ਅੰਦਰ ਇਕੱਠੀ ਹੋ ਜਾਏਗੀ ਤਾਂ ਜਦੋਂ ਅੰਦਰ ਪੂਰੀ ਤਰ੍ਹਾਂ ਤਾਕਤਵਰ ਬਣ ਜਾਏਗਾ, ਜਿਹਨੂੰ ਗੁਰਬਾਣੀ ਵਿੱਚ ਜਿਹਦਾ ਉਲੇਖ ਕੀਤਾ ਗਿਆ ਕਿ ਰਾਮ ਕੋ ਬਲ ਪੂਰਨ ਭਾਈ, ਪਰਮਾਤਮਾ ਦਾ ਬਲ ਅੰਦਰ ਭਰਿਆ ਗਿਆ, ਪਰਮਾਤਮਾ ਦੇ ਨਾਮ ਨੇ ਅੰਦਰ ਸ਼ਕਤੀ ਇਕੱਠੀ ਕਰ ਦਿੱਤੀ। ਇਸੇ ਨੂੰ ਗੁਰੂ ਨਾਨਕ ਸਾਹਿਬ ਹਜ਼ੂਰ ਨੇ ਬਾਣੀ ਸ੍ਰੀ ਜਪਜੀ ਸਾਹਿਬ ਵਿੱਚ ਕਿਹਾ ਕਿ ਕਰਮ ਖੰਡ ਕੀ ਬਾਣੀ ਜੋਰ। ਜਦੋਂ ਕੋਈ ਪਰਮੇਸ਼ਰ ਦੇ ਦੁਆਰ ਤੇ ਝੁਕਦਾ ਹੈ, ਉਹਦੇ ਨਾਲ ਪਿਆਰ ਕਰਦਾ ਹੈ, ਤਾਂ ਨਾਮ ਉਹਦੇ ਅੰਦਰ ਇੱਕ ਸ਼ਕਤੀ ਇਕੱਠੀ ਕਰ ਦਿੰਦਾ ਹੈ, ਸ਼ਕਤੀ ਪੈਦਾ ਕਰ ਦਿੰਦਾ ਹੈ। ਹੋਰ ਬਚਨ ਦਿੱਤੇ ਗੁਰੂ ਸਾਹਿਬ ਨੇ ਬਾਣੀ ਅੰਦਰ, ਅਬ ਇਹ ਪ੍ਰੀਤ ਮਹਾਂ ਪਰਬਲ ਭਈ। ਪਰਬਲ ਜਿਹੜਾ ਸ਼ਬਦ ਹੈ ਉਹ ਬਲ ਤੋਂ ਵੀ ਵੱਡਾ ਹੈ। ਪਰਬਲ ਦਾ ਮਤਲਬ ਹੈ ਮਹਾਂਸ਼ਕਤੀ, ਵੱਡੀ ਤਾਕਤ। ਅਬ ਇਹ ਪ੍ਰੀਤ ਮਹਾਂ ਪਰਬਲ ਭਈ, ਮਨ ਤੇ ਕਬਹੂ ਨਾ ਬਿਸਰਤ ਹਰੀ। ਸ਼ਬਦ ਨੇ ਅੰਦਰ ਸ਼ਕਤੀ ਇਕੱਠੀ ਕਰ ਦਿੱਤੀ। ਮੈਂ ਲੜੀ ਵਾਰ ਦੋਵਾਂ ਸਲੋਕਾਂ ਨੂੰ ਇਕੱਠਾ ਜੋੜ ਕੇ ਆਪਾਂ ਸਮਝੀਏ ਇਹਨਾਂ ਨੂੰ। ਪਰਮੇਸ਼ਰ ਦੇ ਨਾਮ ਨੇ ਅੰਦਰ ਬਲ ਪੈਦਾ ਕਰ ਦਿੱਤਾ, ਤਾਕਤ ਬਣਾ ਦਿੱਤੀ, ਸ਼ਕਤੀ ਬਣਾ ਦਿੱਤੀ। ਹੁਣ ਜਦੋਂ ਉਹ ਸ਼ਕਤੀ ਇਕੱਠੀ ਹੋਏਗੀ ਤੇ ਉਹਨੇ ਹੀ ਪਰਮਾਤਮਾ ਦਾ ਪ੍ਰੇਮ ਬਣਨਾ ਹੈ, ਫਿਰ ਉਹਦੇ ਪ੍ਰੇਮ ਦੇ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਤੇ ਇੱਕ ਦਿਨ ਜਗਿਆਸੂ ਦੇ ਮਨ ਦੇ ਅੰਦਰ ਆਪਣੇ ਪਰਮਾਤਮਾ ਵਾਹਿਗੁਰੂ ਦੇ ਪ੍ਰਤੀ ਇੱਕ ਡੂੰਘਾ, ਇੱਕ ਸਵਾਦਲਾ, ਇੱਕ ਰਸ ਭਰਿਆ, ਜੀਵਨ ਨੂੰ ਤ੍ਰਿਪਤੀ ਦੇਣ ਵਾਲਾ ਪ੍ਰੇਮ ਦਾ ਉਛਾਲਾ ਵੱਜਦਾ ਹੈ, ਅੰਦਰ ਉਹਦੇ ਨਾਲ ਜੁੜਦਾ ਹੈ ਤੇ ਥੋੜਾ ਥੋੜਾ ਉਹਨੂੰ ਮਹਿਸੂਸ ਹੋਣ ਲੱਗ ਪੈਂਦਾ ਕਿ ਜਿਹਨੂੰ ਮੈਂ ਜਪਦਾ ਰਿਹਾ ਉਹਦੀ ਤਾਂ ਹੋਂਦ ਮੇਰੇ ਬਿਲਕੁਲ ਨੇੜੇ ਹੈ। ਥੋੜਾ ਜਿਹਾ ਉਹਨੂੰ ਮਹਿਸੂਸ ਹੋਵੇਗਾ। ਇਹ ਸਾਰੇ ਮੈਂ ਗੁਰਬਾਣੀ ਦੇ ਵਾਰਤਕ ਅਰਥ ਤੁਹਾਡੇ ਨਾਲ ਸਾਂਝੇ ਕਰ ਰਿਹਾ। ਜੋ ਕੁਝ ਮੈਂ ਕਹਾਂਗਾ ਇਹਦਾ ਮਤਲਬ ਜ਼ਰੂਰੀ ਨਹੀਂ ਕਿ ਉਹ ਮੇਰਾ ਤਜਰਬਾ ਹੋਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤਜਰਬੇ ਨੇ ਪ੍ਰੈਕਟੀਕਲ ਕੀਤਾ ਗੁਰੂ ਸਾਹਿਬ ਨੇ, ਆਪਾਂ ਉਹਨੂੰ ਵਿਚਾਰਾਂਗੇ ਤੇ ਸਾਡੇ ਮਨ ਵਿੱਚ ਸ਼ੌਂਕ ਪੈਦਾ ਹੋਵੇਗਾ, ਉਹਦਾ ਫਿਰ ਅਹਿਸਾਸ ਅੰਦਰ ਬਣਨਾ ਸ਼ੁਰੂ ਹੋ ਜਾਏਗਾ, ਉਹਦੇ ਨਾਲ ਮਨ ਛੂਹਣਾ ਸ਼ੁਰੂ ਹੋ ਜਾਏਗਾ। ਜਦੋਂ ਇਹ ਅਹਿਸਾਸ ਅੰਦਰ ਬਣਦਾ ਹੈ ਤੇ ਇੱਕ ਦੂਜੀ ਅਵਸਥਾ ਗੁਰਬਾਣੀ ਨੇ ਲਿਖੀ ਹੈ, ਉਹ ਕਿਹੜੀ ਹੈ ਕਿ ਜਗਿਆਸੂ ਸੰਸਾਰ ਨੂੰ ਛੱਡ ਰਿਹਾ ਹੈ ਤੇ ਨਿਰੰਕਾਰ ਦੇ ਦੇਸ਼ ਅੰਦਰ ਪੈਰ ਧਰਦਾ ਜਾਂਦਾ ਹੈ। ਅਜੇ ਨਾ ਤੇ ਪੂਰੀ ਤਰ੍ਹਾਂ ਸ਼ਬਦ ਨਾਲ ਮਨ ਜੁੜਿਆ ਹੈ ਤੇ ਨਾ ਹੀ ਉਹ ਪੂਰੀ ਤਰ੍ਹਾਂ ਦੁਨੀਆਦਾਰ ਹੈ। ਉਹਦਾ ਅੱਧਾ ਹਿੱਸਾ ਸੰਸਾਰ ਵਿੱਚ ਫਸਿਆ ਹੁੰਦਾ ਹੈ, ਸੰਸਾਰ ਨਾਲ ਜੁੜਿਆ ਹੁੰਦਾ, ਨਾ ਤੇ ਸੰਸਾਰ ਦੇ ਰਸ ਅਜੇ ਪੂਰੀ ਤਰ੍ਹਾਂ ਛੁੱਟਦੇ ਨੇ ਤੇ ਨਾ ਹੀ ਅਜੇ ਨਿਰੰਕਾਰ ਦਾ ਰਸ ਪੂਰੀ ਤਰ੍ਹਾਂ ਆਉਂਦਾ ਹੈ। ਜਾਂ ਇਹਨੂੰ ਇਉਂ ਕਹਿ ਲਈਏ ਕਿ ਸਾਡੀ ਸੁਰਤ ਜਿਹੜੀ ਹੈ ਉਸ ਵਕਤ ਇੱਕ ਸੈਂਟਰ ਵਿੱਚ, ਇੱਕ ਕੇਂਦਰ ਵਿੱਚ ਚਲੀ ਜਾਏਗੀ, ਜਿੱਥੇ ਇੱਕ ਪਾਸੇ ਗੁਰੂ ਕਾ ਸ਼ਬਦ ਹੈ, ਗੁਰੂ ਦੀ ਮਿਹਰ ਹੈ, ਪਰਮਾਤਮਾ ਦੀ ਰਹਿਮਤ ਹੈ, ਤੇ ਦੂਸਰੇ ਪਾਸੇ ਸਾਡੇ ਸੰਸਾਰ ਦੇ ਰਸ ਸਾਡੇ ਇੱਕ ਪਾਸੇ ਖੜੇ ਹੋਏ ਨੇ। ਦੋਵਾਂ ਨੂੰ ਜਦੋਂ ਉੱਥੇ ਜਗਿਆਸੂ ਵੇਖਦਾ, ਜਦੋਂ ਤੇ ਇਹਨੂੰ ਸੰਗਤ ਮਿਲਦੀ ਹੈ ਨਾਮ ਜਪਣ ਵਾਲਿਆਂ ਦੀ, ਗੁਰਬਾਣੀ ਦੀ, ਉਦੋਂ ਤੇ ਸੁਰਤ ਉਡਾਰੀ ਮਾਰ ਕੇ ਸ਼ਬਦ ਵੱਲ ਜਾ ਜੁੜਦੀ ਏ, ਤੇ ਜਦੋਂ ਕਿਤੇ ਇਹਨੂੰ ਸੰਗਤ ਮਿਲਦੀ ਹੈ ਸੰਸਾਰ ਦੀ ਤੇ ਫਿਰ ਸੰਸਾਰ ਵਿੱਚ ਫਸ ਜਾਂਦਾ ਹੈ, ਅਜੇ ਇਹਦੀ ਜ਼ਿੰਦਗੀ ਦਾ ਫੈਸਲਾ ਨਹੀਂ। ਔਰ ਮੈਂ ਇੱਥੇ ਬੇਨਤੀ ਕਰਾਂ ਇਸ ਦੁਬਦਾ ਇਸ ਵਿਚਾਲੇ ਜਿਹੇ ਥਾਂ ਦੇ ਵਿੱਚ ਧਾਰਮਿਕ ਜਗਤ ਦੀ 90% ਜਿਹੜੀ ਦੁਨੀਆ ਹੈ, 90% ਜਿਹੜੇ ਮਨੁੱਖ ਨੇ ਇਹ ਇਸ ਦੁਨੀਆ ਵਿੱਚ ਇਸ ਥਾਂ ਤੇ ਅਟਕੇ ਰਹਿੰਦੇ ਨੇ। ਕਬੀਰ ਜੀ ਨੇ ਉਸ ਅਵਸਥਾ ਦਾ ਵਰਣਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸਾ ਫਲ ਖਾਏ। ਹੁਣ ਸੰਗਤ ਤੇ ਨਿਰਭਰ ਹੈ, ਇਸ ਕਰਕੇ ਗੁਰਬਾਣੀ ਵਿੱਚ ਸੁਚੇਤ ਕੀਤਾ ਗਿਆ, ਕਹਿਣ ਲੱਗੇ ਜੇ ਹੁਣ ਤੁਰਿਆ ਤੇ ਸੰਗਤ ਉਹਨਾਂ ਦੀ ਕਰੀ ਜਿਹੜੇ ਜੁੜੇ ਹੋਏ ਨੇ, ਜੇ ਟੁੱਟਿਆਂ ਦੀ ਸੰਗਤ ਕਰੇਗਾ ਤੇ ਤੇਰਾ ਮਨ ਵਾਰ ਵਾਰ ਵਾਪਸ ਆਏਗਾ, ਪਿੱਛੇ ਨੂੰ ਮੁੜੇਗਾ, ਉਧਰ ਫਿਰ ਅੱਗੇ ਵਧੇਗਾ ਨਹੀਂ। ਇਸ ਲਈ ਇਸ ਥਾਂ ਤੇ ਜਾ ਕੇ ਜਿੱਥੇ ਮਨ ਵਿਚਕਾਰ ਖੜਾ ਹੈ, ਹੁਣ ਮੈਂ ਤੀਸਰਾ ਅੱਗੇ ਬਚਨ ਕਹਾਂ, ਆਪ ਜੀ ਨਾਲ ਸਾਂਝਾ ਕਰਾਂ। ਇੱਥੇ ਸਾਡਾ ਮਨ ਵਿਚਕਾਰ ਹੋਵੇਗਾ, ਇੱਕ ਪਾਸੇ ਵਾਰ ਵਾਰ ਪੁਰਾਣਾ ਸਾਡਾ ਅਭਿਆਸ ਹੈ ਮਨ ਦਾ, ਦੁਨੀਆਂ ਵਿੱਚ ਰਹਿਣਾ, ਵਿਕਾਰਾਂ ਵਿੱਚ ਰਹਿਣਾ, ਸੰਸਾਰ ਦੇ ਰਸ ਭੋਗਣੇ, ਸਰੀਰ ਦੇ ਰਸ ਭੋਗਣੇ, ਤੇ ਕੁਦਰਤੀ ਤੌਰ ਤੇ ਹੈ ਜਿਸ ਚੀਜ਼ ਨੂੰ ਮਨ ਵਾਰ ਵਾਰ ਕਰਦਾ ਉਹਨੂੰ ਇੰਨੀ ਜਲਦੀ ਛੱਡ ਨਹੀਂ ਸਕਦਾ। ਵਾਰ ਵਾਰ ਮਨ ਵਾਪਸ ਤਿਲਕ ਕੇ ਸੰਸਾਰ ਵੱਲ ਜਾਂਦਾ, ਯਤਨ ਵੀ ਕਰਦਾ, ਪਰ ਫਿਰ ਉਸ ਦੁਨੀਆਂ ਵਿੱਚ ਮਨ ਚਲਾ ਜਾਂਦਾ ਹੈ। ਕਿਉਂਕਿ ਇਹ ਮੈਂ ਇੱਕ ਗੁਰਬਾਣੀ ਵਿੱਚੋਂ ਉਦਾਹਰਨ ਦਿਆਂਗਾ, ਭਗਤ ਜੀ ਨੇ ਬਚਨ ਕੀਤਾ, ਕਹਿਣ ਲੱਗੇ ਮਨ ਗੈਲ ਵਿੱਚ ਤੁਰਦਾ ਹੈ। ਇਹ ਜਿਹੜਾ ਗੈਲ ਸ਼ਬਦ ਹੈ ਨਾ, ਗੁਰਬਾਣੀ ਵਿੱਚ ਆਇਆ ਹੈ। ਗੈਲ ਦੇ ਅਰਥ ਕੀ ਨੇ? ਗੈਲ ਦੇ ਅਰਥ ਹੋਣਗੇ ਲੀਕ। ਜੇ ਬਿਲਕੁਲ ਸਿੱਧੇ ਮੈਂ ਅਰਥ ਕਰਾਂ ਤੇ ਸ਼ਾਇਦ ਅੱਜ ਦੇ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨੂੰ ਗੈਲ ਦੇ ਅਰਥ ਨਾ ਆਉਣ, ਪਰ ਲਫ਼ਜ਼ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਗੈਲ ਕਿਹਨੂੰ ਕਹਿੰਦੇ ਨੇ? ਕਬੀਰ, ਸੰਤ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ ਭੇਟਤ ਜਪੀਐ ਨਾਉ। ਗੈਲ ਕਿਸ ਨੂੰ ਕਹਿੰਦੇ ਨੇ? ਗੈਲ ਉਹਨੂੰ ਕਹਿੰਦੇ ਨੇ ਕਿ ਪੁਰਾਣੇ ਸਮੇਂ ਵਿੱਚ ਜਦੋਂ ਕਾਫਲਾ ਤੁਰਦਾ ਸੀ, ਕਾਫਲੇ ਦੇ ਵਿੱਚ ਗੱਡੇ ਤੁਰਦੇ ਸਨ ਤੇ ਗੱਡਿਆਂ ਦੇ ਉੱਤੇ ਸਮਾਨ ਲੱਦ ਕੇ ਕਈ ਕਈ ਗੱਡੇ ਉਸ ਰਾਹ ਤੇ ਤੁਰਦੇ ਸਨ, ਉਹਨੂੰ ਕਹਿੰਦੇ ਸਨ ਕਾਫਲਾ। ਵਪਾਰੀ ਲੋਕ ਜਿਹੜੇ ਨੇ ਉਹ 10-10, 20-20 ਗੱਡੇ ਉਹਨਾਂ ਉੱਤੇ ਮਾਲ ਲੱਦਣਾ, ਵਪਾਰ ਦਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲੈ ਕੇ ਜਾਣਾ, ਤੇ ਉਦੋਂ ਸੜਕਾਂ ਪੱਕੀਆਂ ਨਹੀਂ ਸਨ, ਕੱਚੇ ਰਸਤੇ ਹੁੰਦੇ ਸਨ, ਤੇ ਕੱਚੇ ਰਸਤੇ ਦੇ ਉੱਤੇ ਜਦੋਂ ਇੱਕ ਗੱਡਾ ਲੰਘਦਾ ਉਹਦਾ ਜਿਹੜਾ ਪਹੀਆ ਉਹਦੇ ਉੱਤੇ ਲੰਘਦਾ, ਥੋੜੀ ਜਿਹੀ ਗੈਲ ਪੈਂਦੀ, ਥੋੜਾ ਜਿਹਾ ਨਿਸ਼ਾਨ ਪੈਂਦਾ ਹੈ, ਫਿਰ ਦੂਜਾ ਉੱਥੋਂ ਲੰਘੇਗਾ ਉਹ ਗੈਲ ਹੋਰ ਡੂੰਗੀ ਹੋ ਜਾਏਗੀ, ਹੋਰ ਨਿਸ਼ਾਨ ਡੂੰਘਾ ਹੋ ਜਾਏਗਾ, ਫਿਰ ਤੀਸਰਾ, ਚੌਥਾ, ਪੰਜਵਾਂ। ਜਦੋਂ ਇਸ ਤਰ੍ਹਾਂ ਸੈਂਕੜਿਆਂ ਦੀ ਗਿਣਤੀ ਵਿੱਚ ਉਥੋਂ ਗੱਡੇ ਜਾਂ ਵਾਹਨ ਲੰਘਣਗੇ ਤਾਂ ਉਸ ਧਰਤੀ ਦੇ ਉੱਤੇ ਉਹਨਾਂ ਦੇ ਪਹੀਆਂ ਦੀਆਂ ਦੋ ਲੀਕਾਂ ਪੈ ਜਾਣਗੀਆਂ, ਉਸ ਨੂੰ ਕਹਿੰਦੇ ਨੇ ਗੈਲ। ਤੇ ਮਨ ਦੀ ਆਦਤ ਹੈ ਗੈਲ ਵਿੱਚ ਤੁਰਨਾ, ਮਨ ਭਾਲਦਾ ਮੈਨੂੰ ਕੋਈ ਗੈਲ ਲੱਭੇ, ਮੈਨੂੰ ਕੋਈ ਰਾਹ ਲੱਭੇ, ਮੈਂ ਉਹਦੇ ਵਿੱਚ ਤੁਰਾਂ। ਤੇ ਇਹ ਜਿਹੜੇ ਸਾਡੇ ਪੁਰਾਣੇ ਕਰਮ ਨੇ, ਸੱਚ ਜਾਣੋ ਸਾਡਾ ਮਨ ਕਾਮ ਦੀਆਂ ਗੈਲਾਂ ਵਿੱਚ ਕਈ ਵਾਰੀ ਲੰਘਿਆ, इस करके परत परत के वासना विच डिगदा है, क्रोध विचों लोभ दियां गैलां विच हंकार दे चिन्हां ते कई बारी तुरिया है, इस करके बिना यतन करन तो मनुख संसार दी गैल विच पै जांदा है। हुण सतगुरु ने दूसरा हिस्सा किया, कहन लगे मन दी आदत है कि गैल विच पैना, ते तू यतन कर, मन ने गैल तो बिना तुरना नहीं, गैल दा अर्थ संगत है, मन ने गैल तो बिना नहीं तुरना, ते मन नू संत दी गैल गुरु दी गैल विच पा, गुरु दी लाइन ते गुरु दी मार्ग ते तोर। जदों ए गुरु दी लाइन ते मार्ग दे उत्ते एदा पैर फस जाएगा फिर उदे विचों निकलेगा नहीं, अपने आप तुरिया जाएगा। कबीर संत की गैल ना छोड़िए, मार्ग लागा जाओ, गुरु दी साध संगत दी गैल विच अपने मन नू पा दे, पेटत ही पुनीत होए, जदों तू साध संगत विच बहेगा ता संगत दी जेड़ी पवित्रता है, जेड़ी वेवज ने संगत दे, ओ तेरे मन नू पवित्र करनगे, ओदे विच जुड़न दी शक्ति भर देनगे। पेखत ही पुनीत होए, पेटत जपिए नाउ, जदों तू संगत साध संगत नू मिलेगा, गुरमुखां दी संगत विच गुरु दी संगत विच बहेगा, ते आप मुहारे तेरे मन विचों वैगुरु शब्द निकलेगा। उन्हां नू वेखदिआं सार बेनती कर रहा सां, हुण आपां होर अगे वधन दा यतन करिए। गल आपां बिरहा दी करनी है कि बिरहा पैदा किवें हुंदा है, क्या ते वार वार गया गुरबाणी विच, गुरु कलगियां वाले ने भी बचन कहा, जिन्ने मर्जी यतन कर लै, जिन्ना चिर प्रेम ना पैदा होया ही, जिन्ना चिर बिरहा ना पैदा होया, उन्ना चिर उस वैगुरु दे घर तक तेरी कोई रसाई नहीं होनी, जिन्ना चिर अंदर प्रीत ना जागी, उन्ना चिर तेरा उस दर दे नाल कोई नाता नहीं बनना, और प्रेम तो बिना तू अधूरा ही रहेगा। पर अज दा सवाल है, प्रेम पैदा किवें हो सकता है? गुरबाणी विच इहदी जांच दसी गई है, ध्यान दिओ, प्रेम तो बिना मनुख नू धर्म दी दुनिया विच सफलता नहीं, पर अड़चन बहुत वड्डी है, धक्के नाल ते जोर नाल परमात्मा दा प्रेम पैदा नहीं हुंदा, उहदे विच जुगत कम दे सकदी है। जीवन दा जिहड़ा तरीका है, जिउण दा जिहड़ा ढंग है, सिस्टम जिहड़ा जिंदगी दा, उह कम दे सकदा, उस जुगत दी आपां व्याख्या करनी है। सतगुरु ने कहा, हुण आपां फिर एक वारी दोहरा लईए, आरंभ विच जीवन दी शक्ति नू शब्द ने अंदर रोकिया, फिर शक्ति ने इकट्ठे होके प्रेम बनन दा यतन कीता, पर उत्थे हालत यह सी, संसार विच रह रह के पुराने कर्मां दा अभ्यास बड़ा सी, संसार दी प्रीत नहीं टुटदी, ते जिन्ना चिर संसार दी प्रीत नहीं टुटदी, परमात्मा नाल प्रीत बनदी नहीं। इथे जग्यासू विच खड़ा है, उन्नू कदी परमेशर दा रंग आउंदा है, उहदा प्रेम बनदा है, ते कदी फिर संसार वल तिलक जांदा है। उथे जाके फिर भगतां ने जिहड़ियां बेनतियां कीतियां, जदों उन्हां दा मन वाहिगुरु दे चरणां नाल जुड़िया, ते फिर पुराने कर्मां करके विच विच तोट आ गई, जदों ओ मन टुटिया ते उन्हां दा मन तड़फण लग पिया, उस तड़फणी नूं ही अज गुरु अंगद देव जी ने बिरहा किया है। ओ अंदर फिर अग पैदा हुंदी है, ओदे विचों फिर अरदास निकली, अरदास दे बचन ने जदों टुटिया मन, ते फरीद वर्गियां ने पुकार के कह दिता, कहन लगे अज ना सुती कंत स्यों, अंग मुड़े मुड़ जाए, अज मेरा विछोड़ा हो गया, ते दिन जेड़ा है बहुत लम्मा लगदा है, कुछ खान नू चित नहीं करदा, अल्लाह दे नाल खुदा दे नाल विछोड़ा बन गया। केड़ी हालत है? यह हालत है कि मन विचकार खड़ा है, ते किसे कारण पुराने कर्म करके मन प्रभु तो वैगुरु तो पासे चला गया। बाबा फरीद जी ने उन्होंने अपनी बाणी विच दो तीन श्लोक कहे ने, वह मैं आप जी नाल सांझे करा, जिहड़े इस गुरु अंगद देव जी दे श्लोक नाल मिलदे ने। बाबा फरीद जी मुसलमान मत नाल संबंधित सन, और शरा विच भी रहिंदे सन, मर्यादा विच भी रहिंदे सन, निमाजी भी सन, निमाज भी पढ़दे सन। आप जी ने सुनिया कि बाबा फरीद जी दे जीवन की आरंभता नमाज तो हुई सी। जद उन्हां दी माता ने कहा फरीद तू नमाज पढ़ रब तेनू मिठी शक्कर देगा, इथों गल शुरू हुई सी। जीवन अगे वध्या ते अगे जाके फिर विच विच विछोड़े की गल आ गई। उत्थे जाके फरीद जी ने अपने मन नू एक बचन कहा, अपने आप नू संबोधन किया ते बचन किते के फरीदा बेनिवाजा कुत्तिया ए ना भली रीत। ए केड़ी रीत? जदों तेरा मन नास्तक हो जांदा है, जदों तेरे मन दी प्रीत अंदरों टुटदी है, जदों तेरे अंदरों नीयत हार जांदी है ते तू अपने गुरु नाल अपने परमात्मा नाल प्यार करना छड़ देंदा है। उत्थे बचन कहे ने फरीदा बेनिवाजा कुत्तिया ए ना भली रीत, ए रीत कोई चंगी नहीं है। जिवें तू ज्यों रहा है कि कदी तेरी प्रीत बन गई, कदी नेम निभा दिता, कदी प्रीत निभा दिती, कदी रीत तोड़ दिती। ए दो लफज ने रीत और प्रीत। पहला रीत आएगी, रीत का मतलब मर्यादा विच रहना। हुण आप जी इत्थे बैठे हो नाम सिमरन अभ्यास कैंप दे अंदर, एक रीत है, मर्यादा है, सिस्टम है। जेड़ा ते रीत नू पूरी तरह पाल गया उदे अंदर ते प्रीत पैदा हो जाएगी, ते जिन्ने रीत नू बद्दा चट्टी कीता उदे अंदर प्रीत पैदा नहीं होएगी। जे आपां रीत नू पूरी तरह पालिया ना, ना जिन्हां विच प्रीत पैदा हुई है उन्हां ने रीत नू बड़ी चंगी तरह पालिया है। बाबा फरीद जी कहिंदे ने कि अल्लाह दा प्यार पैदा करन वास्ते पहला मर्यादा विच आ। फरीदा बेनिवाजा कुत्तिया ए ना भली रीत, कभी चल ना आयो पंजे वक्त मसीत। कदी तू पंजे वक्त नमाज नहीं पढ़ी। फिर उथे बचन कीता, कहन लगे उठ फरीदा ऊजू साज सुबह नमाज गुजार। इथे ऊजू दे अर्थ, ए शब्द जेड़ा वजू तो बनया, वजू दे अर्थ ने पंज इशनाना करना, हथ मुंह धोना। फरीद साहब कहिंदे ने खुदा नूं मिलण वास्ते पहला अपना वजू कर, पहला तैयारी कर। फरीदा उठ फरीदा ऊजू साज सुबह निवाज गुजार, जो सिर साई ना निवै सो सिर कप उतार। इहदे नाल मिलदा शलोक है। बेनती कर रहा सां, बिरहा जदों भगतां दे मन विचों प्रीत विछोड़ा पिया ते उन्हां दी मौत वांगू उन्हां नूं भासिया। होर मैं उदाहरणा आप जी नाल सांझियां करां, जिदे विच भगतां ने तड़फ के ए गल कही कि मोको तू ना विसार, तू ना विसार, तू ना विसारे रामैया। हुण साडे विच बिरहा पैदा ही नहीं होया, साडा कोई मिशन नहीं धर्म। सच तां ए है धार्मिक जगत गुरु नानक साहिब तों लै के गुरु नानक सच्चे पातशाह तों कलगीधर पातशाह तक और धन गुरु ग्रंथ साहिब जी दे संपूर्ण सिद्धांत तक, गुरु साहिब दा मतलब सी कि बंदा जिहड़ा धर्म कमा रहा है इनू एक मिशन बना के कमाए, इनू मेला ना बना दे किते। ए धर्म जिहड़ा है कोई इस तरह का आवागमन सिस्टम ना बन जाए कि दूसरे लोग कमा रहे ने, एक रीति रिवाज बन गया है, आ चार कु कम करने ने धर्म दे अनुसार करने पैने ने, क्योंकि असी सिख जगत विच जन्म ले लिया, हुण अखंड पाठ कराउणा ही पैना है। इस तरह का धर्म नहीं सी। जदके अगे शलोक आउणगे गुरु साहिब दी बाणी विच कि धर्म दे मार्ग ते जिथे श्रद्धा नूं हंडारिया उथे ज्ञान नूं भी लैके चल। अज दा साडा जिहड़ा मन दा जिहड़ा संतुलन, मन दी साडी सिख जगत दी विचारधारा है, उह किथे आके खड़ गई है कि धर्म सानू चाहिदा है क्योंकि सानू संसार दे पदार्थ चाहिदे। और गुरु साहिब दे जेडे दसे मार्ग ने उन्हां तों असीं लांभे तुरे जा रहे हैं। कुछ हिस्सा सी जिहदे विच गुरु साहिब ने कहा कि जेड़ी चीज दी लोड़ मनुख नूं शरीर वास्ते है उह परमात्मा तों मंगे जरूर, पर उह धर्म नूं शरीर दीआं चीजां मंगण दा इक ही विशा बना लै, इह ते धर्म दे नाल अन्याय है। ਇਹ ਤੇ ਗੁਰੂ ਦੇ ਨਾਲ ਅਨਿਆਂ ਹੈ ਜਿਹਨੇ 1430 ਅੰਗਾਂ ਦੇ ਵਿੱਚ 1400 ਅੰਗ ਵਿੱਚ ਨਾਮ ਦੀ ਗੱਲ ਕੀਤੀ ਏ ਤੇ ਬਾਕੀ ਦੇ 30 ਕੁ ਅੰਗ ਹੋਣਗੇ ਜਿਨ੍ਹਾਂ ਵਿੱਚ ਸਮਾਜ ਦੀ ਸੰਸਾਰ ਦੀ ਤੇ ਸੰਸਾਰ ਦੇ ਪਦਾਰਥਾਂ ਦੀ ਵਿਆਖਿਆ ਕੀਤੀ ਹੋਵੇਗੀ। ਪਰ ਸਾਡਾ ਸਾਰਾ ਜੀਵਨ ਪਦਾਰਥਾਂ ਦੇ ਦੁਆਲੇ ਘੁੰਮ ਰਿਹਾ। ਮੈਂ ਬੇਨਤੀ ਕਰ ਰਿਹਾ ਸਾਂ ਭਗਤਾਂ ਦਾ ਜਦੋਂ ਮਨ ਪਰਮੇਸ਼ਰ ਤੋਂ ਥੋੜਾ ਜਿਹਾ ਪਾਸੇ ਹੋਇਆ ਤੇ ਉਹਨਾਂ ਨੇ ਸਭ ਤੋਂ ਵੱਡਾ ਖਤਰਾ ਜ਼ਿੰਦਗੀ ਦਾ ਇਹ ਦੱਸਿਆ ਕਿ ਉਹਦਾ ਭੁੱਲ ਜਾਣਾ ਮਨੁੱਖ ਦੀ ਅੰਦਰਲੀ ਆਤਮਕ ਜ਼ਿੰਦਗੀ ਦੀ ਮੌਤ ਹੈ, ਉਹਦੇ ਜੀਵਨ ਦੀ ਸਮਾਪਤੀ ਹੈ। ਮੈਂ ਹੋਰ ਉਦਾਹਰਨ ਸਾਂਝੇ ਕਰਾਂ ਜਿਹਦੇ ਵਿੱਚ ਇਹ ਬੇਨਤੀਆਂ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੈ ਵਿਚਾਰੇ। ਇੱਕ ਲਾਚਾਰਗੀ ਇਸ ਪੰਕਤੀ ਦੇ ਵਿੱਚ ਲਾਚਾਰਗੀ ਦੱਸੀ ਹੈ ਇੱਕ ਜਗਿਆਸੂ ਦੀ। ਕਿੰਚਤ ਦਾ ਅਰਥ ਹੈ ਕਰਨ ਦੇ ਬਾਵਜੂਦ, ਜਗਿਆਸੂ ਕਰਨਾ ਚਾਹੁੰਦਾ ਹੈ ਪ੍ਰੀਤ ਆਪਣੇ ਪਰਮਾਤਮਾ ਦੇ ਨਾਲ, ਪਰਮੇਸ਼ਰ ਦੇ ਨਾਲ ਪ੍ਰੀਤ ਕਰਨੀ ਚਾਹੁੰਦਾ ਹੈ ਪਰ ਪ੍ਰੀਤ ਪੈਦਾ ਨਹੀਂ ਹੁੰਦੀ। ਹੁਣ ਪੈਦਾ ਕਿਉਂ ਨਹੀਂ ਹੁੰਦੀ, ਬਿਰਹਾ ਕਿਉਂ ਨਹੀਂ ਪੈਦਾ ਹੁੰਦਾ, ਅੰਦਰ ਲਗਾਵ ਕਿਉਂ ਨਹੀਂ ਬਣਦਾ ਉਸ ਪਰਮੇਸ਼ਰ ਦੇ ਪ੍ਰਤੀ ਜਿਹਨੂੰ ਆਪਾਂ ਜਪ ਰਹੇ ਹਾਂ। ਕਿੰਚਤ ਪ੍ਰੀਤ ਨਾ ਉਪਜੈ ਜਨ ਕੋ, ਅੱਗੇ ਬਚਨ ਕੀਤੇ ਜਨ ਕਹਾਂ ਕਰੈ ਬੇਚਾਰੇ, ਜਨ ਤੇਰੇ ਪਿਆਰੇ ਕੀ ਕਰਨ, ਜ਼ੋਰ ਲਾਉਣ ਦੇ ਬਾਵਜੂਦ ਤੇਰੀ ਪ੍ਰੀਤ ਨਹੀਂ ਬਣਦੀ, ਤੇਰਾ ਪਿਆਰ ਨਹੀਂ ਬਣਦਾ। ਗੁਰੂ ਸਾਹਿਬ ਨੇ ਫਿਰ ਉਹਦਾ ਬਾਣੀ ਵਿੱਚ ਜਵਾਬ ਦਿੱਤਾ ਹੈ, ਕਹਿਣ ਲੱਗੇ ਜੇ ਉਹਦੇ ਨਾਲ ਪ੍ਰੀਤ ਬਣਾਉਣੀ ਆ ਨਾ, ਉਹਦੇ ਵਾਸਤੇ ਤੈਨੂੰ ਆਪਣੀ ਜ਼ਿੰਦਗੀ ਦਾ ਜਿਹੜਾ ਜਿਉਣ ਦਾ ਢੰਗ ਹੈ ਉਹ ਬਦਲਣਾ ਪਏਗਾ। ਸਾਹਿਬ ਨੇ ਉਦਾਹਰਣ ਦਿੱਤੀ ਬਾਣੀ ਵਿੱਚ। ਇਹ ਸਵਾਲ ਹੈ ਜਗਿਆਸੂ ਦਾ ਕਿ ਮੇਰੇ ਵਿੱਚ ਪ੍ਰੀਤ ਪੈਦਾ ਨਹੀਂ ਹੁੰਦੀ, ਮੇਰੇ ਵਿੱਚ ਉਹਦਾ ਪਿਆਰ ਬਣਦਾ ਨਹੀਂ, ਇਹ ਸਵਾਲ ਕੀਤਾ ਜਗਿਆਸੂ ਨੇ। ਗੁਰੂ ਸਾਹਿਬ ਨੇ ਬਾਣੀ ਵਿੱਚ ਜਵਾਬ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਮੈਂ ਸਾਂਝਾ ਕਰਾਂ ਸੂਹੀ ਰਾਗ ਵਿੱਚ, ਜਿਹਦੇ ਅੰਦਰ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਪ੍ਰੀਤ ਕਿਵੇਂ ਪੈਦਾ ਹੋ ਸਕਦੀ ਹੈ। ਸਾਹਿਬ ਕਹਿੰਦੇ ਨੇ ਰੱਬ ਦੀ ਪ੍ਰੀਤ ਬਾਰੇ ਗੱਲ ਕਰਨਾ ਬੜੀ ਮਹਿੰਗੀ ਹੈ, ਤੂੰ ਸੰਸਾਰ ਦੇ ਪਦਾਰਥਾਂ ਵੱਲ ਵੇਖ, ਜੇ ਕੇਵਲ ਤੇ ਕੇਵਲ ਇੱਕ ਘਿਓ ਤੈਨੂੰ ਚਾਹੀਦਾ ਹੈ ਤੇ ਉਸ ਘਿਓ ਤੱਕ ਜਾਣ ਵਾਸਤੇ ਵੇਖ 24 ਘੰਟੇ ਪਹਿਲਾਂ ਤੈਨੂੰ ਤਿਆਰੀ ਕਰਨੀ ਪਏਗੀ। ਸਾਨੂੰ ਜੇ ਘਿਓ ਚਾਹੀਦਾ ਹੋਵੇ ਤਾਂ ਉਸ ਘਿਓ ਵਾਸਤੇ ਸਾਨੂੰ 24 ਘੰਟੇ ਪਹਿਲਾਂ ਤਿਆਰੀ ਕਰਨੀ ਪਏਗੀ, ਤਾਂ ਘਿਓ ਦਾ ਚਮਚ ਸਾਡੇ ਕੋਲ ਆਏਗਾ। ਤੇ ਤੂੰ ਰੱਬ ਦੀ ਪ੍ਰੀਤ ਦੀ ਗੱਲ ਕਰਨਾ, 24 ਘੰਟਿਆਂ ਵਿੱਚੋਂ ਘੰਟਾ ਤੇ ਇੱਕ ਵੀ ਤੇਰਾ ਗੁਰੂ ਦੀ ਮਤ ਅਨੁਸਾਰ ਨਹੀਂ, ਤੇ ਫਿਰ ਸਵੇਰੇ ਉੱਠ ਕੇ ਕਹਿਣਾ ਮੇਰੀ ਪ੍ਰੀਤ ਨਹੀਂ ਬਣਦੀ, ਮੇਰਾ ਮਨ ਨਹੀਂ ਜੁੜਦਾ, ਕਿਵੇਂ ਹੋਏਗਾ? ਸਤਿਗੁਰੂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਘਿਓ ਪ੍ਰਾਪਤ ਕਰਨ ਵਾਸਤੇ ਸਭ ਤੋਂ ਪਹਿਲਾਂ ਜ਼ਿਮੀਦਾਰ ਆਪਣੇ ਘਰ ਵਿੱਚ ਮੱਝ ਜਾਂ ਗਾਂ ਬੰਨਦਾ, ਫਿਰ ਉਹਨੂੰ ਸਵੇਰੇ ਖੇਤ ਵਿੱਚੋਂ ਲਿਆ ਕੇ ਚਾਰਾ ਪੱਠੇ ਪਾਉਂਦਾ, ਖਲ ਪਾਉਂਦਾ, ਉਹਦੀ ਸੇਵਾ ਕਰਦਾ, ਸਾਰਾ ਦਿਨ ਉਹਨੂੰ ਪਾਣੀ ਹੋਰ ਇਧਰ ਉਧਰ ਦਾ ਛਾਂ ਧੁੱਪ ਦਾ ਧਿਆਨ ਰੱਖਦਾ ਹੈ, ਤੇ ਉਹ ਪਾਏ ਹੋਏ ਪੱਠੇ ਪਾਇਆ ਹੋਇਆ ਚਾਰਾ ਸ਼ਾਮ ਨੂੰ ਦੁੱਧ ਬਣਦਾ, ਉਹ ਮੱਝ ਜਾਂ ਗਾਂ ਸ਼ਾਮ ਨੂੰ ਦੁੱਧ ਦਿੰਦੀ ਏ ਤੇ ਜ਼ਿਮੀਦਾਰ ਚੋ ਲੈਂਦਾ। ਸਾਰੇ ਦਿਨ ਦੀ ਮਿਹਨਤ ਹੋ ਗਈ ਨਾ, ਉਹ ਚੋਇਆ ਹੋਇਆ ਜਿਹੜਾ ਦੁੱਧ ਹੈ ਫਿਰ ਉਹ ਘਰ ਲੈ ਕੇ ਜਾਂਦਾ ਹੈ, ਘਰ ਫਿਰ ਜਿਹੜੀ ਸੁਆਣੀ ਹੈ ਜਿਹਨੇ ਉਹ ਦੁੱਧ ਜਮਾਉਣਾ ਹੈ ਉਸ ਦੁੱਧ ਨੂੰ ਫਿਰ ਗਰਮ ਕਰਦੀ, ਉਹ ਵੀ ਬੜੇ ਧਿਆਨ ਨਾਲ ਬੜੀ ਜੁਗਤ ਦੇ ਨਾਲ ਉਹਨੂੰ ਗਰਮ ਕਰੇਗੀ, ਔਰ ਇਹ ਵੇਖੇਗੀ ਜਿਸ ਭਾਂਡੇ ਵਿੱਚ ਗਰਮ ਕਰਨਾ ਉਹ ਭਾਂਡਾ ਕਿਤੇ ਖਰਾਬ ਤੇ ਨਹੀਂ, ਕਿਉਂਕਿ ਦੁੱਧ ਉਹਦੇ ਵਿੱਚ ਪਾਇਆ ਤੇ ਦੁੱਧ ਫੁੱਟ ਜਾਏਗਾ, ਖਰਾਬ ਹੋ ਜਾਏਗਾ। ਕਿੰਨੇ ਧਿਆਨ ਦੀ ਗੱਲ ਹੈ। ਸਤਿਗੁਰੂ ਨੇ ਕਿਹਾ ਫਿਰ ਉਹਨੂੰ ਦੁੱਧ ਨੂੰ ਗਰਮ ਕਰਨ ਤੋਂ ਬਾਅਦ ਫਿਰ ਉਹਨੂੰ ਠੰਡਾ ਕਰਨਾ ਪੈਂਦਾ ਹੈ, ਤੇ ਠੰਡਾ ਕਰਨ ਤੋਂ ਬਾਅਦ ਰਾਤ ਉਹਨੂੰ ਜਦੋਂ ਲੱਸੀ ਲਾ ਕੇ ਰੱਖਣਾ ਹੈ, ਜਾਗ ਲਾ ਕੇ ਜਿਹਨੂੰ ਕਹਿੰਦੇ ਨੇ ਰੱਖਣਾ ਹੈ ਕਿ ਇਹਦਾ ਦਹੀਂ ਬਣ ਜਾਏ, ਫਿਰ ਉਸ ਥਾਂ ਨੂੰ ਉਹ ਚੰਗੀ ਤਰ੍ਹਾਂ ਵੇਖਦੀ ਏ ਕਿ ਇਹਨੂੰ ਨਾ ਰਾਤ ਠੰਡ ਲੱਗੇ ਇਸ ਦੁੱਧ ਨੂੰ ਤੇ ਨਾ ਇਹਨੂੰ ਗਰਮੀ ਲੱਗੇ, ਤਾਂ ਇਹਦਾ ਦਹੀਂ ਬਣੇਗਾ। ਹੁਣ ਕਿੰਨੀ ਇਹਦੇ ਵਿੱਚ ਜੁਗਤ ਵਰਤੀ ਜਾ ਰਹੀ ਹੈ, ਤਰੀਕਾ ਹੈ ਨਾ ਇਹਦੇ ਅੰਦਰ। ਜੇ ਤਰੀਕੇ ਦੀ ਥੋੜੀ ਜਿਹੀ ਕੁਤਾਹੀ ਕੀਤੀ ਤੇ ਉਹ ਘਿਓ ਹੱਥ ਵਿੱਚ ਨਹੀਂ ਆਏਗਾ, ਤਤ ਹੱਥ ਵਿੱਚ ਨਹੀਂ ਆਏਗਾ। ਫਿਰ ਰਾਤ ਉਹਨੂੰ ਰੱਖਿਆ ਤੇ ਰਾਤ ਰੱਖਣ ਦਾ ਉਹਦਾ ਇੱਕ ਹੋਰ ਨਿਯਮ ਸੀ ਕਿ ਰਾਤ ਉਹ ਜਿਹੜਾ ਦੁੱਧ ਹੈ ਹਿੱਲਣਾ ਨਹੀਂ ਚਾਹੀਦਾ, ਇੱਕੋ ਥਾਂ ਤੇ ਟਿਕਿਆ ਰਹਿਣਾ ਚਾਹੀਦਾ। ਜੇ ਉਹਨੂੰ ਹਿਲਾ ਕੇ ਵੇਖਿਆ ਜਾਂ ਫੋੜ ਕੇ ਵੇਖਿਆ ਕਿ ਜੰਮਿਆ ਕਿ ਨਹੀਂ ਜੰਮਿਆ, ਫਿਰ ਵੀ ਉਹ ਦੁੱਧ ਨਹੀਂ ਜੰਮੇਗਾ, ਦਹੀਂ ਨਹੀਂ ਬਣੇਗਾ। ਫਿਰ ਰਾਤ ਉਹਨੂੰ ਜਮਾ ਦਿੱਤਾ, ਸਵੇਰੇ ਉੱਠ ਕੇ ਉਸ ਭਾਂਡੇ ਦੇ ਵਿੱਚ ਮਧਾਣੀ ਪਾਈ, ਫਿਰ ਨੇਤਰਾ ਬੰਨਿਆ, ਫਿਰ ਉਹਨੂੰ ਰਿੜਕਿਆ, ਉਹਦੇ ਵਿੱਚੋਂ ਲੱਸੀ ਵੱਖਰੀ ਹੋ ਗਈ ਤੇ ਮੱਖਣ ਵੱਖਰਾ ਹੋ ਗਿਆ। ਫਿਰ ਉਸ ਮੱਖਣ ਨੂੰ ਕਿਤੇ ਕੱਢ ਕੇ ਤੇ ਉਸ ਮੱਖਣ ਨੂੰ ਗਰਮ ਕਰਨ ਤੋਂ ਬਾਅਦ 24 ਘੰਟਿਆਂ ਦੀ ਮਿਹਨਤ ਤੋਂ ਬਾਅਦ ਮਨੁੱਖ ਦੇ ਹੱਥ ਵਿੱਚ ਘਿਓ ਆਉਂਦਾ ਹੈ। ਤੇ ਦੂਸਰੇ ਪਾਸੇ ਆਪਾਂ ਸਵਾਲ ਕਰਨੇ ਆ, ਸਵਾਲ ਕਰਨ ਵਾਲੇ ਨੇ ਕਿਹਾ ਸੀ ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਗੁਰੂ ਸਾਹਿਬ ਨੇ ਜਵਾਬ ਦਿੱਤਾ ਉਹ ਘੱਟੋ ਘੱਟ 24 ਘੰਟੇ ਤੇ ਗੁਰੂ ਦੀ ਮੱਤ ਵਿੱਚ ਲਾ ਕੇ ਵੇਖ, ਫਿਰ ਅਗਲੇ ਦਿਨ ਸਵੇਰੇ ਮੈਨੂੰ ਉਲਾਮਾ ਦੇ ਵੀ ਮੇਰਾ ਮਨ ਨਹੀਂ ਜੁੜਦਾ। ਹੁਣ ਆਪਾਂ ਅੱਜ ਤੋਂ ਵੇਖੀਏ ਆਪਣੇ ਜੀਵਨ ਨੂੰ। ਸਵੇਰੇ ਉੱਠਨੇ ਆ, ਸਭ ਤੋਂ ਪਹਿਲਾਂ ਅਖਬਾਰਾਂ ਸਾਡੇ ਹੱਥਾਂ ਵਿੱਚ ਹੁੰਦੀਆਂ ਨੇ, ਸਾਰੀ ਦੁਨੀਆਂ ਦੀਆਂ ਖਬਰਾਂ ਪਹਿਲਾਂ ਸਾਡੇ ਦਿਮਾਗ ਵਿੱਚ ਚਲੀਆਂ ਜਾਂਦੀਆਂ ਨੇ, ਉਹਦੇ ਤੋਂ ਬਾਅਦ ਟੀਵੀ ਦਾ ਰਿਮੋਟ ਸਾਡੇ ਹੱਥ ਵਿੱਚ, ਸਾਰੀ ਦੁਨੀਆਂ ਦੀ ਖਬਰ ਸਾਡੇ ਮਨ ਵਿੱਚ ਚਲੀ ਗਈ। ਉਹਦੇ ਤੋਂ ਬਾਅਦ ਅਸੀਂ ਸਾਰਾ ਦਿਨ ਜਿਸ ਫੀਲਡ ਵਿੱਚ ਜਿਸ ਦੁਨੀਆਂ ਵਿੱਚ ਵਿਚਰਨਾ ਹੈ ਉੱਥੇ ਪਤਾ ਨਹੀਂ ਕਿ ਕਈ ਲੋਕਾਂ ਨਾਲ ਜ਼ਰੂਰਤ ਵਾਸਤੇ ਬੋਲਣਾ ਤੇ ਕਈਆਂ ਨਾਲ ਬਿਨਾਂ ਲੋੜ ਤੋਂ ਇਕੱਠੇ ਬਹਿ ਕੇ ਕਿਸੇ ਦੀ ਨਿੰਦਿਆ ਕਰਨੀ ਹੈ। ਆਪਣੇ ਜੀਵਨ ਵੱਲ ਝਾਤੀ ਮਾਰੀਏ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ, ਉਹਦੀ ਮੱਤ ਵੀ ਸਾਡੇ ਕੋਲ ਹੈ ਕਿ ਨਹੀਂ, ਉਹ ਜੀਵਨ ਸਾਡੇ ਕੋਲ ਹੈ ਕਿ ਨਹੀਂ। ਫਿਰ ਸਾਰਾ ਦਿਨ ਝੂਠ ਸੱਚ ਮਨੁੱਖ ਬੋਲਦਾ, ਦਿਨੇ ਨਿੰਦਿਆ ਚੁਗਲੀ ਕਰਦਾ, ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਜਾਂ ਬਾਣੀ ਦੀ ਗੱਲ ਆਉਂਦੀ ਹੈ ਤੇ ਕਹਿੰਦਾ ਬਿਜੀ ਬਹੁਤ ਜਮਾਨਾ ਹੈ, ਵਿਅਸਤ ਬਣਿਆ, ਸਮਾਂ ਨਹੀਂ ਮਿਲਦਾ, ਕਿਵੇਂ ਉਹਦਾ ਨਾਮ ਜਪੀਏ। ਸਾਰਾ ਦਿਨ ਇਸ ਤਰ੍ਹਾਂ ਗੁਜ਼ਾਰ ਦਿੰਦਾ ਹੈ, ਸਾਰਾ ਦਿਨ ਨਾ ਇਹਦੇ ਖਾਣ ਦਾ ਪਰਹੇਜ਼, ਨਾ ਇਹਦੇ ਵੇਖਣ ਦਾ ਪਰਹੇਜ਼, ਨਾ ਇਹਦੇ ਸੁਣਨ ਦਾ ਪਰਹੇਜ਼, ਨਾ ਇਹਦੇ ਪਹਿਨਣ ਦਾ ਪਰਹੇਜ਼। ਸਾਰਾ ਦਿਨ ਮਨੁੱਖ ਦਾਇਰੇ ਤੋਂ ਬਾਹਰ ਜਾਂਦਾ ਤੇ ਇੱਕ ਦੋ ਪਾਠ ਕਰ ਲੈਂਦਾ, ਸ਼ਾਮ ਨੂੰ ਸੌ ਜਾਂਦਾ ਹੈ ਤੇ ਸਵੇਰ ਦੀ ਜਾਗ ਫਿਰ ਵਕਤ ਸਿਰ ਨਹੀਂ ਖੁੱਲਦੀ ਤੇ ਅਗਲੇ ਦਿਨ ਫਿਰ ਬਹਿ ਕੇ ਧਾਰਮਿਕ ਬੰਦਾ ਉਲਾਮਾ ਦਿੰਦਾ ਜੀ ਅੱਜ ਕੱਲ ਧਰਮ ਦੀ ਕੋਈ ਬੰਦੇ ਨੂੰ ਸਮਝ ਨਹੀਂ ਆ ਰਹੀ, ਧਰਮ ਬੰਦੇ ਦੇ ਮਨ ਵਿੱਚ ਟਿਕ ਹੀ ਨਹੀਂ ਸਕਦਾ। ਗੁਰੂ ਸਾਹਿਬ ਸਵਾਲ ਕਰਦੇ ਨੇ ਤੂੰ ਧਰਮ ਦਾ ਇੱਕ ਤਰ੍ਹਾਂ ਦੇ ਨਾਲ ਉਲਾਮਾ ਦੇ ਰਿਹਾ ਰੱਬ ਨੂੰ, ਪਰ ਤੂੰ ਇਹ ਦੱਸ ਵੀ ਤੂੰ ਧਰਮ ਵਾਸਤੇ ਕਰਮ ਕਿਹੜਾ ਕਰ ਰਿਹਾ, ਜ਼ਿੰਦਗੀ ਕਿਵੇਂ ਜਿਉ ਰਿਹਾ। ਤੇ ਉਦਾਹਰਨ ਦੁੱਧ ਦੀ, ਦਹੀਂ ਦੀ ਔਰ ਇਹ ਘਿਓ ਦੀ ਗੁਰੂ ਨਾਨਕ ਸਾਹਿਬ ਨੇ ਤਾਂ ਦਿੱਤੀ ਕਿ ਬੰਦੇ ਦੇ ਮਨ ਨੂੰ ਸਮਝ ਆ ਜਾਏ। ਮੈਂ ਉਹ ਸ਼ਬਦ ਸਾਂਝਾ ਕਰਦਿਆਂ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਵੇਂ ਦੁੱਧ ਜਮਾਇਆ ਗਿਆ, ਕਿਵੇਂ ਦਹੀਂ ਬਣਿਆ, ਕਿਵੇਂ ਉਹਨੂੰ ਰਿੜਕਿਆ ਤਾਂ ਤਤ ਹੱਥ ਵਿੱਚ ਆਇਆ। ਸਾਹਿਬ ਨੇ ਬਚਨ ਕੀਤੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਐ ਕੋ ਜਾਵੋ। ਪਹਿਲਾਂ ਭਾਂਡਾ ਧੋ ਸੇਵਾ ਦੇ ਨਾਲ, ਗੁਰਬਾਣੀ ਪੜ੍ਹਨੀ ਕੀ ਹੈ, ਭਾਂਡਾ ਧੋਣਾ ਕੀ ਹੈ, ਸੇਵਾ ਕਰਨੀ ਕੀ ਹੈ, ਮਨ ਨੂੰ ਅੰਦਰ ਥਾਂ ਬਣਾਉਣ ਵਾਸਤੇ ਜਿੱਥੇ ਪਰਮਾਤਮਾ ਦੀ ਪ੍ਰੀਤ ਨੇ ਅੰਦਰ ਟਿਕਣਾ ਹੈ, ਪਹਿਲਾਂ ਉਹ ਥਾਂ ਤੇ ਤਿਆਰ ਕਰ। ਜਿੰਨੇ ਯਤਨ ਨੇ ਗੁਰਮਤ ਦੇ ਅੰਦਰ ਆਪਾਂ ਨਿਤਨੇਮ ਕਰਨੇ ਆ, ਬਾਣੀ ਪੜ੍ਹਨੇ ਆ, ਉਹ ਇਸ ਵਾਸਤੇ ਹੈ, ਜਾਂ ਗੁਰੂ ਧਾਮ ਤੇ ਜਾਂਦੇ ਆ ਸੇਵਾ ਕਰਨੇ ਆ ਸੰਗਤ ਦੀ, ਇਸ ਵਾਸਤੇ ਹੈ ਕਿ ਸਾਡੇ ਅੰਦਰ ਪਹਿਲਾਂ ਉਹ ਖਜ਼ਾਨਾ ਪਾਉਣ ਵਾਸਤੇ ਥਾਂ ਤਾਂ ਬਣੇ। ਇਹਨੂੰ ਕਹਿੰਦੇ ਨੇ ਭਾਂਡਾ ਧੋਏ, ਪਹਿਲਾਂ ਥਾਂ ਬਣਾ ਅੰਦਰ, ਟਿਕਾਉਣਾ ਕਿੱਥੇ ਹੈ। ਭਾਂਡਾ ਧੋਏ ਬੈਸ, ਬੈਸ ਦਾ ਅਰਥ ਹੈ ਬੈਠ ਕੇ, ਇੱਥੇ ਬੈਠ ਕੇ ਦਾ ਅਰਥ ਹੈ ਇਰਾਦਾ ਬਣਾ ਕੇ, ਵਿਸ਼ਵਾਸ ਪੈਦਾ ਕਰਕੇ। ਵਿਸ਼ਵਾਸ ਤੋਂ ਬਿਨਾਂ ਕੋਈ ਕਰਮ ਨਾ ਕਰਨਾ, ਧਿਆਨ ਦੇਣਾ। ਧਰਮ ਦੇ ਮਾਰਗ ਤੇ ਆਪਾਂ ਜੇ ਤੁਰੇ ਹਾਂ ਨਾ, ਕਰਮ ਕੋਈ ਵੀ ਕਰਨਾ ਤੇ ਵਿਸ਼ਵਾਸ ਔਰ ਸਮਾਂ ਚਾਹੀਦਾ, ਉਹਦੇ ਤੋਂ ਬਿਨਾਂ ਕੋਈ ਕਰਮ ਨਾ ਕਰਨਾ, ਨਹੀਂ ਤੇ ਉਲਟਾ ਵੀ ਪੈ ਸਕਦਾ, ਬਿਨਾਂ ਵਿਸ਼ਵਾਸ ਤੋਂ ਕੀਤਾ ਹੋਇਆ ਕਰਮ ਦੁਬਧਾ ਵਿੱਚ ਪਾ ਦੇਗਾ, ਨਾਸਤਿਕ ਬਣਾ ਦੇਗਾ, ਅਸ਼ਰਧਕ ਬਣਾ ਦੇਗਾ। ਕਿਉਂ? क्योंकि दुविधा विच बिना शौक तो बिना श्रद्धा तो किया होया विश्वास तो किया होया कर्म फल उदा मिलना कोई नहीं। ते जदों फल ना मिलिया बंदे ने कर्म नू सामने ले आना है वे इन्ने पाठ किते सन मिलिया कुछ नहीं दोष देगा मुंह तो ना बोलेगा पर अंदरला मन नास्तिक हो के कह देगा कोई रब नहीं हुंदा। इथों ही नास्तिक पैदा होए ने इथों ही अशरदक लोग पैदा होए ने। बेनती कर रहा सी कि सतगुरु ने बचन किया बैस बैस दे अर्थ ने स्थिर कर मन नू थिर कर बैसो हर जन प्यारे सतगुर तुमरे काज सवारे। अंदर नू इरादे विच लै के आ अंदर नू टिका ओ दुध एक थां ते खड़ा है ते तां उदा दही बनेगा। भांडा धोए बैस धूप देवो धूप दे अर्थ ने थां नू शुद्ध करन वास्ते लाई हुई धूप। ਇਹ ਪਹਿਲਾਂ ਜਦੋਂ ਦੁੱਧ ਜਮਾਉਣਾ ਹੁੰਦਾ ਸੀ ਤੇ ਜਿਹੜੀ ਦੁੱਧ ਜਮਾਉਣ ਵਾਲੀ ਚਾਟੀ ਹੁੰਦੀ ਸੀ ਉਹਦੇ ਵਿੱਚ ਜ਼ਿਆਦਾ ਚਿਰ ਦੁੱਧ ਰਹਿਣ ਕਰਕੇ ਸੇਜਲ ਪੈਦਾ ਹੋ ਜਾਂਦੀ ਸੀ। ਉਸ ਸੇਜਲ ਨੂੰ ਖਤਮ ਕਰਨ ਵਾਸਤੇ ਉਸ ਭਾਂਡੇ ਨੂੰ ਮੋਧਾ ਕਰਕੇ ਧੋਣ ਤੋਂ ਬਾਅਦ ਜਿਹੜੀਆਂ ਬੀਬੀਆਂ ਨੇ ਮਿਰਚਾਂ ਦੀ ਧੂਪ ਉਹਦੇ ਵਿੱਚ ਆ ਲਾਲ ਮਿਰਚਾਂ ਸੁੱਕੀਆਂ ਜਿਹੜੀਆਂ ਨੇ ਉਹਨਾਂ ਨੂੰ ਅੱਗ ਲਾ ਕੇ ਉਹਦਾ ਧੂੰਆਂ ਦਿੰਦੀਆਂ ਸਨ ਕਿ ਇਹਦੇ ਕਿਰਮ ਮਰ ਜਾਣ ਤੇ ਦਹੀਂ ਜਿਹੜਾ ਬੜਾ ਸ਼ੁੱਧ ਹੋਵੇ। ਉਹਨੂੰ ਕਹਿੰਦੇ ਨੇ ਬੈਸ ਧੂਪ ਦੇਵੋ। ਫਿਰ ਸਾਹਿਬ ਕਹਿੰਦੇ ਤੋ ਦੁੱਧ ਹੈ ਕੋ ਜਾਵੋ ਫਿਰ ਉਹਦੇ ਵਿੱਚ ਦੁੱਧ ਪਾ। ਹੁਣ ਉੱਥੇ ਨਾਮ ਦੀ ਗੱਲ ਕਰ ਰਹੇ ਨੇ ਪਹਿਲਾਂ ਮਨ ਨੂੰ ਨਿਤਨੇਮ ਨਾਲ ਬਾਣੀ ਨਾਲ ਤੇ ਸੇਵਾ ਦੇ ਨਾਲ ਸ਼ੁੱਧ ਕਰ ਲੈ। ਜਿਹੜਾ ਸ਼ਬਦ ਜਿਹਨੂੰ ਨਾਮ ਕਹਿੰਦੇ ਨੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਫਿਰ ਉਸ ਸ਼ਬਦ ਨੇ ਤੇਰੇ ਮਨ ਵਿੱਚ ਟਿਕਣਾ ਹੀ ਜਿਨੇ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਔਰ ਸਾਰੇ ਪਾਪਾਂ ਦਾ ਨਾਸ਼ ਕਰ ਦੇਣਾ ਖਾਤਮਾ ਕਰ ਦੇਣਾ। ਤੋ ਦੁੱਧ ਹੈ ਕੋ ਜਾਵੋ ਦੁੱਧ ਕਰਮ ਦੁੱਧ ਜਿਹੜਾ ਕਾਹਦਾ ਹੈ ਕਰਮ ਕਰਨੀ ਸ਼ੁਭ ਹੋਣੀ ਚਾਹੀਦੀ। ਜੀਵਨ ਦੀ ਜੁਗਤ ਜਿਹੜੀ ਹੈ ਗੁਰੂ ਦੇ ਦੱਸੇ ਮਾਰਗ ਤੇ ਤੁਰਨ ਵਾਲੀ ਹੋਣੀ ਚਾਹੀਦੀ। ਗੁਰੂ ਰਾਮਦਾਸ ਜੀ ਨੇ ਦੱਸਿਆ ਗੁਰਸਿੱਖ ਦੀ ਕਰਨੀ ਕੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਹ ਗੁਰਸਿੱਖ ਦੀ ਪਹਿਲੀ ਕਰਨੀ ਹੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ। ਇਹ ਸਾਰੀ ਜੁਗਤ ਹੈ ਸ਼ਬਦ ਦੇ ਵਿੱਚ ਮੈਂ ਲੰਮਾ ਨਾ ਕਵਾਂ। ਆਪਾਂ ਉਸ ਵਿਸ਼ੇ ਵੱਲ ਤੁਰੀਏ। ਤੋ ਦੁੱਧ ਹੈ ਕੋ ਜਾਵੋ ਦੁੱਧ ਕਰਮ ਜੀਵਨ ਚਰਿਆ ਜਿਹੜਾ ਤੂੰ ਦਿਨੇ ਜ਼ਿੰਦਗੀ ਨੂੰ ਜਿਉਂਦਾ ਉਹਨੂੰ ਸ਼ੁੱਧ ਕਰ। ਹੁਣ ਸੁਰਤ ਸਮਾਇਨ ਸਮਾਇਨ ਕਹਿੰਦੇ ਨੇ ਜਮਾਉਣ ਦੀ ਪ੍ਰਕਿਰਿਆ ਜਿਵੇਂ ਦੁੱਧ ਨੂੰ ਜਮਾਉਣ ਵਾਸਤੇ ਉਹਦੇ ਵਿੱਚ ਜਾਗ ਲਈ ਜਾਂਦੀ ਦਹੀਂ ਦੀ ਜਾਂ ਲੱਸੀ ਦੀ। ਆਪਣੀ ਸੁਰਤ ਦੀ ਜਾਗ ਲਾ ਸੁਰਤ ਜਿੰਨਾ ਚਿਰ ਅੰਦਰ ਨਹੀਂ ਆਉਂਦੀ। ਸੁਰਤ ਕਿਹਨੂੰ ਕਹਿੰਦੇ ਨੇ ਖੈਰ ਵਿਸ਼ੇ ਬਹੁਤ ਲੰਮਾ ਸਮਾਂ ਮੰਗਦੇ ਨੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਇੱਕ ਇੱਕ ਲਫ਼ਜ਼ ਕਈ ਕਈ ਘੰਟਿਆਂ ਦੇ ਵਿਚਾਰ ਮੰਗਦਾ ਹੈ। ਸੁਰਤ ਕਿਸ ਨੂੰ ਕਿਹਾ ਗੁਰਬਾਣੀ ਨੇ ਸੁਰਤ ਉਹਨੂੰ ਕਹਿੰਦੇ ਨੇ ਮਨ ਦੀ ਉਹ ਦਸ਼ਾ ਜਿਹੜੀ ਜੀਵਨ ਦੇ ਪਿੱਛੇ ਵੀ ਝਾਤੀ ਮਾਰ ਸਕਦੀ ਏ ਔਰ ਜਿਹੜੀ ਜੀਵਨ ਨੂੰ ਅੱਗੋਂ ਵੀ ਵੇਖ ਸਕਦੀ ਹੈ ਉਹਨੂੰ ਸੁਰਤ ਕਹਿੰਦੇ ਨੇ। ਮਤ ਉਹਨੂੰ ਕਹਿੰਦੇ ਨੇ ਜਿਹਦੇ ਨਾਲ ਵਿਚਾਰ ਕੀਤੀ ਜਾਂਦੀ। ਖੈਰ ਇਹ ਇਸ ਤਰ੍ਹਾਂ ਇੰਨੀ ਜਲਦੀ ਸਮਝ ਵਿੱਚ ਆਉਣ ਵਾਲੀਆਂ ਗੱਲਾਂ ਨੇ। ਗੁਰੂ ਸਾਹਿਬ ਨੇ ਕਿਹਾ ਦੁੱਧ ਕਰਮ ਫੁੰਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ। ਜਿਹੜਾ ਕਰਮ ਕਰਨਾ ਆਸਾ ਨਾ ਕਰੀ ਨਹੀਂ ਤੇ ਉਹਨੇ ਅੰਦਰ ਨਹੀਂ ਉਟਿਕਣਾ। ਤ੍ਰਿਸ਼ਨਾ ਨਾ ਪੈਦਾ ਕਰੀ ਅੰਦਰ ਮੰਗੀ ਨਾ ਕੁਝ ਉਹਦੇ ਤਬਾਦਲੇ ਵਿੱਚ। ਜੇ ਜਪਿਆ ਹੋਇਆ ਤੇਰਾ ਅੰਦਰ ਟਿਕਦਾ ਨਹੀਂ ਪਿਆ ਇਹਦਾ ਮਤਲਬ ਤੂੰ ਜਪਣਾ ਘੱਟ ਏ ਤੇ ਮੰਗਣਾ ਜ਼ਿਆਦਾ ਹੈ ਇਸ ਕਰਕੇ ਅੰਦਰ ਨਹੀਂ ਟਿਕਦਾ। ਹੋਏ ਨਿਰਾਸ਼ ਨਿਰਾਸ਼ ਦਾ ਮਤਲਬ ਆਸਾ ਤੋਂ ਰਹਿਤ। ਜਿਵੇਂ ਉਸ ਦਹੀਂ ਨੂੰ ਜਮਾਇਆ ਜੇ ਬੰਦਾ ਜਮਾਉਣ ਤੋਂ ਇੱਕ ਦੋ ਘੰਟਾ ਬਾਅਦ ਉਹਨੂੰ ਫੋੜ ਕੇ ਵੇਖਣਾ ਸ਼ੁਰੂ ਕਰਦਾ ਵੀ ਦਹੀਂ ਬਣਿਆ ਕਿ ਨਹੀਂ ਬਣਿਆ ਉਹ ਕਿਵੇਂ ਜੰਮੇਗਾ। ਗੁਰੂ ਸਾਹਿਬ ਨੇ ਕਿਹਾ ਦੋ ਕੁ ਦਿਨ ਬਾਣੀ ਪੜ੍ਹੀ ਦੋ ਕੁ ਦਿਨ ਨਾਮ ਜਪਿਆ ਤੇ ਤੀਜੇ ਦਿਨ ਫੋੜ ਕੇ ਵੇਖ ਲੈਣਾ ਜੀਵਨ ਨੂੰ ਵੀ ਕੁਝ ਬਣਿਆ ਕਿ ਨਹੀਂ ਬਣਿਆ। ਇਸ ਤਰ੍ਹਾਂ ਨਹੀਂ ਉਹ ਜੰਮਣਾ ਇਹਨੂੰ ਹਿਲਾ ਨਾ ਟਿਕਣ ਦੇ ਉਡੀਕ ਕਰ। ਧਰਮ ਇੰਤਜ਼ਾਰੀ ਤੇ ਖੜਾ ਹੈ। ਦੋ ਚੀਜ਼ਾਂ ਕਿਸੇ ਵਿਦਵਾਨ ਨੇ ਕਹੀਆਂ ਨੇ ਕਿ ਇੱਕ प्रेम वाले दे मन विच केड़ी केड़ी दशा हुंदी है, नौ निशानियां कई उन्हां विचों मैं सिर्फ दो पिछलियां कहांगा। वो कहिंदा इंतजारी बेकरारी, ये दो कठियां कर दे। जे परमात्मा दे दर ते बैठा है ता दो चीजा अपने कोल रख, वो केड़ियां केड़ियां? इंतजारी, इंतजार इनी लंबी होनी चाहिए जे तेरी सारी जिंदगी बीत के मौत आउन तक हो जाए ते रब वालों तेनू गिफ्ट कोई दात ना मिले ता भी अंदरों भरोसे नू ना हिलाई। इंतजारी इनी लंबी होनी चाहिए, इंतजार बहुत लंबी होनी चाहिए। फिर इनी लंबी इंतजारी किते तेनू गाफल सुस्त ते बिल्कुल रुकिया होया मनुख उदास जिहा धार्मिक ना बना दे, तेरे विच बेकरारी दे अर्थ ने प्रेम भी इना होना चाहिए भी मैं अज उस परमेश्वर नाल गल करनी है। दो चीजा कठिया कर दे, दोवां नू एको थां ते लै के आ, इंतजार भी रख ते तीव्रता इनी होनी चाहिए। बाबे फरीद जी नू किसे पुछया खुदा नू किस दिन मिलोगे जिस अल्लाह दी नमाज पढ़ रहे हो, कहन लगे आज मिलावा शेख फरीद, अज मिलना है उस, मैं कल ते नहीं जान देनी गल, अज उन्हूं मिलना है। इनी तेरे अंदर बेकरारी होनी चाहिए, आज मिलावा शेख फरीद, पर मिलेगा कदों? टाकिम कूंजड़ियां मनो मचिंदड़ियां, गल उस सारे विषय नू संबंधित करके जड़ा आपां विशा लिया है। टाकिम दा अर्थ है रोकना, कूंजड़ियां दा अर्थ है इंद्रियां, शरीर दियां कूंजां जिहड़ियां जिहड़ियां कुरलाउंदियां ने। बाबा फरीद साहब कहिंदे मिलेगा अज ही, पर शर्त ए सजना कि टाकिम कूंजड़ियां, आ कूंज शब्द गुरु ग्रंथ साहब विच कई बारी आया, उड़ै उड़ आवै सै कोसा तिस पाछे बचरे शरिया, ओ कूंजा जदों बोलदियां ने ते कुरलाउंदियां ने, उन्हां दी आवाज इस तरह दी है। ਇਹ ਜਿਹੜੀਆਂ ਸਰੀਰ ਦੀਆਂ ਇੰਦਰੀਆਂ ਨੇ ਨਾ, ਅੱਖਾਂ ਜ਼ੁਬਾਨ ਨਾਸਕਾ ਚਮੜੀ ਜਿਹੜੀ ਹੈ ਕੰਨ ਨੇ, ਇਹ ਕੁਰਲਾਉਂਦੇ ਰਹਿੰਦੇ ਨੇ ਸਾਰਾ ਦਿਨ ਤ੍ਰਿਸ਼ਨਾ ਦੇ ਨਾਲ। ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ, ਇਹ ਸਰੀਰ ਭੌਂਕਦਾ ਹੈ ਕੂੰਜਦਾ ਹੈ ਕੁਰਲਾਉਂਦਾ ਹੈ ਮੈਨੂੰ ਇਹ ਚਾਹੀਦਾ ਮੈਨੂੰ ਉਹ ਚਾਹੀਦਾ, ਸਾਰਾ ਦਿਨ ਇਹ ਭੌਂਕਦਾ ਰਹਿੰਦਾ ਕੁਰਲਾਉਂਦਾ ਰਹਿੰਦਾ ਹੈ। ਫਰੀਦ ਜੀ ਨੇ ਕਿਹਾ ਸਰੀਰ ਦੀਆਂ ਇਹਨਾਂ ਇੰਦਰੀਆਂ ਨੂੰ ਕੂੰਜਾਂ ਨੂੰ ਥੋੜਾ ਜਿਹਾ ਬੰਧਨ ਪਾ, ਰੋਕ ਇਹਨਾਂ ਨੂੰ ਥੋੜਾ ਜਿਹਾ, ਇਹ ਰੁਕੇਗਾ ਤੇ ਤਾਂ ਤੇਰੇ ਵਿੱਚ ਅੱਲਾ ਦਾ ਪ੍ਰੇਮ ਖੁਦਾ ਦੀ ਦਾ ਇਸ਼ਕ ਜਾਗੇਗਾ ਤੇਰੇ ਅੰਦਰ। ਆਜ ਮਿਲਾਵਾ ਸ਼ੇਖ ਫਰੀਦ, ਟਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ, ਕਿਉਂਕਿ ਇਹ ਇੰਦਰੀਆਂ ਤੇਰੇ ਮਨ ਨੂੰ ਮਚਾਉਂਦੀਆਂ ਨੇ, ਮਚਾਉਂਦੀਆਂ ਦਾ ਅਰਥ ਸਾੜ ਦਿੰਦੀਆਂ ਨੇ, ਮਚਿੰਦੜੀਆਂ ਦਾ ਅਰਥ ਸਾੜ ਦੇਣਾ ਹੈ। ਉਨ੍ਹਾਂ ਨੇ ਇਸ ਬੇਕਰਾਰੀ ਦੀ ਹੋਰ ਵਿਆਖਿਆ ਕੀਤੀ ਆਪਣੀ ਬਾਣੀ ਵਿੱਚ, ਉਦਾਹਰਨ ਦਿੱਤੀ ਕੋਇਲ ਦੀ, ਕਹਿੰਦੇ ਨੇ ਤਪ ਤਪ ਲੋਏ ਲੋਏ ਹਾਥ ਮਰੂਰੋਂ ਬਾਵਲ ਹੋਈ ਸੋ ਸਹਲੋਰੋਂ। ਬਿਰਹਾ ਕਿਸ ਨੂੰ ਕਿਹਾ ਗੁਰੂ ਅੰਗਦ ਦੇਵ ਜੀ ਨੇ? ਕਹਿਣ ਲੱਗੇ ਸਰੀਰ ਤਪਦਾ ਪਿਆ ਉਹਦੀ ਯਾਦ ਵਿੱਚ, ਲੋਹੇ ਲੋਹੇ, ਲੋਣ ਦਾ ਅਰਥ ਹੁੰਦਾ ਹੈ ਜਦੋਂ ਲੂ ਚੱਲਦੀ ਹੈ ਨਾ ਜੇਠ ਦੇ ਦਿਨਾਂ ਵਿੱਚ, ਤੇ ਲੂ ਜਿਹੜੀ ਏ ਬਨਸਪਤੀ ਦੇ ਜਿਹੜੇ ਪੱਤੇ ਹੁੰਦੇ ਨੇ ਉਹਨਾਂ ਨੂੰ ਲੂ ਦਿੰਦੀ, ਇਕੱਠੇ ਕਰ ਦਿੰਦੀ। ਕਹਿਣ ਲੱਗੇ ਪ੍ਰੇਮ ਜਿਹੜਾ ਉਹ ਤੇ ਜ਼ਿੰਦਗੀ ਨੂੰ ਇੱਕ ਵਾਰੀ ਲੂ ਦਿੰਦਾ, ਸਾੜ ਦਿੰਦਾ ਜ਼ਿੰਦਗੀ ਨੂੰ, ਅੰਦਰ ਸੜ ਜਾਂਦਾ ਉਹਦੀ ਯਾਦ ਵਿੱਚ। ਤਪ ਤਪ ਲੋਏ ਲੋਏ ਹਾਥ ਮਰੋੜੋਂ, ਤੇ ਬੰਦਾ ਹੱਥ ਮਰੋੜਦਾ ਇੰਨਾ ਪ੍ਰੇਮ ਕਿੱਥੋਂ ਪੈਦਾ ਹੋ ਜਾਏਗਾ? ਪ੍ਰੇਮ ਦੇ ਅਰਥ ਨੇ 100 ਡਿਗਰੀ ਤੋਂ ਉੱਤੇ ਤਾਪਮਾਨ ਚਲਾ ਜਾਣਾ, ਜਦੋਂ ਪਾਣੀ ਦੀ ਭਾਵ ਬਣਨੀ ਸ਼ੁਰੂ ਹੋ ਜਾਂਦੀ ਹੈ, ਅਜੇ ਤਾਂ ਗਰਮ ਵੀ ਨਹੀਂ ਹੋਇਆ, ਅਜੇ ਤੇ ਪਾਣੀ ਥੋੜਾ ਜਿਹਾ ਗਰਮ ਹੋਇਆ, ਅਸੀਂ ਕਹਿੰਦੇ ਹਾਂ ਪ੍ਰੇਮੀ ਹੋ ਗਿਆ ਜੀ, ਐਲਾਨ ਕਰਨਾ ਸ਼ੁਰੂ ਕਰ ਦਿੱਤਾ, ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ, ਕੁਝ ਅਨਾਊਂਸ ਕਰਨ ਵਾਲਿਆਂ ਨੇ ਕਹਿ ਦਿੱਤਾ ਪ੍ਰੇਮੀ ਬੜਾ ਹੈ। ਪ੍ਰੇਮ ਦੇ ਅਰਥ ਬਹੁਤ ਡੂੰਘੇ ਨੇ। ਪ੍ਰੇਮ ਦਾ ਅਰਥ ਹੈ ਕਿ ਰੱਬ ਦੇ ਪਿਆਰ ਦੀ ਅੱਗ 100% 100 ਡਿਗਰੀ ਨੂੰ ਪਾਰ ਕਰ ਜਾਏ, ਤੇ ਜਦੋਂ 100 ਤੋਂ ਪਾਰ ਜਾਏਗੀ ਤੇ ਜੀਵਨ ਦੀ ਸ਼ਕਤੀ ਉੱਡਣ ਲੱਗ ਪਵੇ, ਉਡਾਨ ਭਰਨ ਲੱਗ ਪਵੇ, ਫਿਰ ਉਸੇ ਉਡਾਨ ਨੂੰ ਕਿਹਾ ਪਰਮਾਤਮਾ ਦੇ ਦੇਸ਼ ਦੀ ਯਾਤਰਾ ਮਨ ਕਰਦਾ ਹੈ। इस लिए बाबा जी ने क्या हाथ मरोरो, अगला बचन क्या बावल होई, बावल कहिंदे ने कमली नूं, सो सोह लोरों, लोरों दा अर्थ है चाहुंदी हां उस नूं खोज रही हां, किवें कमली होके खोज रही हां। इस तरह की खोज किसी विरले मनुख के जीवन में आउंदी, कौन कमला होके गुरु नूं रब नूं लभदा है। किसी फकीर कोल को जग्यासू गया सी, उन्हें कहा परमात्मा की खोज किवें, फकीर चुप कर गया, उन्हें कहा तुहाडे कोल जवाब कोई नहीं लगता, तुहानू पता नहीं, उन्हें कहा जवाब मेरे कोल है पर मैनू तेरी हालत का पता है, तू उस कसवटी ते पूरे नहीं आना। उन्हें कहा दसो जरूर, कह लगे फिर किसी दिन आवे। थोड़े दिन बाद घटना वापरी, की होया, उस जग्यासू का एक बच्चा सी, वो बच्चा किते स्कूल गया ते गुआच गया, राह विच रस्ता भुल गया, किसी होर थां ते चला गया। जदों बच्चा गुआच गया, पिता नूं पता लगा, घरों दौड़ पिया, कमला हो गया पुत्र पिछे, कुदरती है, उहदी मां जिहड़ी उह भी दौड़ी जांदी है, ना उन्होंने जुत्ती पाई, ना उन्होंने वेख्या कपड़ा किड़ा पाया शरीर ते बाजार विच, ते जेड़ा बंदा राह विच पुछदा उन्हूं मिलदा, उन्हूं पुछदे ने कहिंदे साडा पुत्तर इत्थे वेख्या कितें राह विच गुआच गया है। जेड़े जानकार नहीं भी सन उन्हां नूं भी पुछी जांदे ने, पुछ पुछ के हार के फिर उस गुरमुख दे कोल गए, हफे होए, श्वास उखड़े होए, पैर जुत्ती तो बिना, कपड़े पुराने, जाके कहिंदे ने जी साडी सहायता करो, साडा बच्चा गुआच गया। उन्हें कहा कोई गल नहीं, बच्चा तुहाडा इत्थे आया, पहला आउंदा सी ते उह किते इधर तुरा है, मेरे कोल ही है, पर तुसी मैनू यह दसो भी तुसी कमले क्यों हो गए। कहन लगे मोह सी पुत्र नाल। उन्हें जवाब दिता जिस रब की तू गल करना है ना भी किवें मिलदा है, जिदन इना मोह पैदा हो जाएगा रब नाल उदन मिल पाएगा, कमला होके कौन खोजदा है। मनुख ते परसनैलिटी विच जिउंदा है, संसार विच विखावा करदा है, कदी उस रब पिछे इस तरह नंगे पैरी तुरेगा। आ मर्यादा गुरुद्वारे नंगे पैर जान दी तां बनी सी, बाद विच इहनूं असीं कर्मकांड बना लैने। नंगे पैर गुरुद्वारे जाण दा मतलब इह सी कि गुरु दी याद, गुरु ग्रंथ साहिब जी दा इन्ना प्यार जागिया वी घर विचों तुरन लग्या जोड़ा पाणा भुल गए, इन्नी काल विच दौड़ के आए, हुण ते जोड़े उह लोक ला के आउंदे ने जिन्हां नूं वेख के सिखी भुल जांदी है। कोई विरला होएगा गुरमुख, मैं सारिआं दी गल नहीं कर रिहा, कोई गुरमुख भी जोड़े ला के आ सकदा, पर यह साडा एक फैशन बन गया शरीर ते मेकअप करना, शरीर ते हार शिंगार लाउणा, ते नंगे पैरी तुर के गुरुद्वारे आउणा, कहना जी ये सिखी है। प्रेम दा अर्थ बहुत डूंघा है। गुरु अंगद देव सच्चे पातशाह जी ने कृपा कीती, बाबा फरीद जी दा ए शब्द बावल होई, बावल दा अर्थ है कमली हो गए, सो सोह लोरों, फिर कहिंदे तै सह मन मैं किया रोस, विशा वखरा है। इहदी फिर किसे दिन विचार करांगे। अज दा जिहड़ा श्लोक है, श्लोक महला दूजा, श्री राग दी वार अंदर, जो कि महले चौथे दे सिरलेख हेठ है, ए वार गुरु रामदास जी ने उचारी। वार दा स्वरूप हुंदा है पौड़ियां, पर श्लोक विच गुरु अंगद देव जी दे आए। दूसरा श्लोक, श्लोक महला दूजा, गुरु नानक साहिब दूसरे शरीर विच गल कर रहे ने, दूसरे स्वरूप विच बाणी उचारण कर रहे ने। जो सिर साई ना निवै, जेड़ा जग्यासू इस राह ते तुरदा है, उदे अंदर एक विचारधारा पैदा हो जाती है, केड़ी, वो अंदरों कहिंदा है कि जे मनुख दा सिर साई दी याद विच नहीं चुकदा, जो सिर साई, साई दा अर्थ है परमात्मा, ना निवै, नहीं निउंदा, नमस्कार नहीं करता। आ गुरसिख नूं कलगियां वाले ने बाणी दित्ती जाप साहिब ते किड्डी वड्डी कृपा कर दित्ती, बंदा शरीर करके नमस्कार करेगा, चार वारी करेगा, अठ वारी करेगा, थक जाएगा। कलगियां वाले ने कहा लै सिखा, सवेरे जाप साहिब पढ़ ली, दो चार दस वारी नहीं सैकड़े वाली रब नूं मत्था टेक लेंगा। नमस्तं अकाले, नमस्तं कृपाले, नमो सर्वकाले, नमो सर्वपाले, किन्नी वारी कह दिता। इहदे अर्थ ने नमस्कार, सिर झुकाउणा। जो सिर साई ना निवै सो सिर दीजै डार, डार दे अखरी अर्थ ने सुट देना। कहन लगे जे इह सिर साई अगे वाहगुरु अगे नहीं झुकदा ते चाहीदा यह है भी इस सिर नूं ला के सिट दे, दा कम कोई नहीं बेकार है, किसे कम दा नहीं है। नानक जिस पिंजर में बिरहा नहीं, पिंजर दे अर्थ ने शरीर, बिरहा दे अर्थ ने प्रेम दी अग। जिस शरीर दे विच सिर नूं ते क्या ला के सिट दे ते बाकी बच गया धड़, शरीर जिन्हों कहिंदे ने, उहदा की करिए जी। कहन लगे जिस पिंजर में बिरहा नहीं, जिस शरीर विच अपने परमात्मा दे प्रति प्यार नहीं, खिच नहीं, उन्हों मिलन दी तांग नहीं, अंदर बेकरारी कोई नहीं, सो पिंजर लै उस शरीर नू लै के जार, रारे नू सियारी है, जिदे अर्थ ने साड़ दे, खत्म कर दे। भाव ओ जीवन किसे काम दा नहीं। इस श्लोक दा संपूर्ण भाव है कि ओ शरीर ओ दे निकम्मी है, किसे काम दी नहीं, जिदे विच परमात्मा दा प्यार नहीं है, जिदे विच ओदी याद नहीं। गुरु अंगद देव जी दे सारे श्लोक प्रेम दी, जीवन जुगत दी व्याख्या करदे ने। आपां यतन करदे रहांगे, आउण वाले दिनां विच इह विचार चलेगी। अज समय दी इत्थे समाप्ति है। इन्नियां बेनतियां आप जी ने प्रवान करनियां, होईयां भुलां चुकां दी खिमा। वाहिगुरु जी का खालसा, वाहिगुरु जी की फतेह।